ओम शांति। आज सुंदेहा 17 सितंबर 2024 दे बाबा दे साकार महावाक बाबा बोले मिठे बच्चे ए राज सबनू सुनाओ। आपू सब तो वड्डा तीरथ है, खुद भगवान ने एथो सब दी सदगति कीती है। प्रश्न है केड़ी एक गल मनुख अगर समझ जान तैथे भीड़ लग जावेगी। केड़ी एक गल मनुख जेकर समझ जान तैथे भीड़ लग जावेगी। उत्तर मुख गल समझ लैन कि बाप ने जो राजयोग सिखाया सी ओ फिर तो सिखा रही ने और सर्वव्यापी नहीं है। बाबा इस समय आबू जाके विश्व विच शांति स्थापन कर रहे ने और सा जड़ यादगार दिलवाड़ा मंदिर भी है। आदि देव एथे चेतन विच बैठे ने। ए दिलवाड़ा मंदिर चेतन यादगार है, ए गल समझ लैन तापू दी महिमा हो जावे ते एथे भीड़ लग जावे। आबू दा नाम बाला हो गया, एथे बहुत आनगे। ओम शांति। बच्चिया नो योग सिखाया होर सब जगह सब आपे ही सिखदे ने। सिखान वाला बाप नहीं हुंदा, एक दो नू आपे ही सिखांदले ने। एथे ता बाप पैर सिखांदे ने बच्चिया नू। रात दिन दा फर्क है, ओथे बहुत मित्र संबंधिया दी याद आंदे रहंदे, एना याद नहीं कर सकदे। इस लई देही अभिमानी बहुत मुश्किल बनदे ने। एथे ता देही अभिमानी तुहानू बहुत जल्दी बनना चाहिदा है, पर बहुत ने जिन्हां नू कुछ पता नहीं। श्री बाबा साडी सर्विस कर रहे ने, सानू कहंदे ने अपने आप नू आत्मा समझ बाप नू याद करो। बाबा इन्हां विच विराजमान है, एथे विराजमान है, उन्हां नू याद करना पैंदा है। बहुत बच्चे ने जिन्हां नू निश्चय ही नहीं श्री बाबा ब्रह्मा तन द्वारा सानू सिखा रहे ने। जिवें होर लोग कहंदे ने असी किवें निश्चय करिए, एथे भी एवें ने। जेकर पूरा निश्चय हुंदा ता बड़ी प्यार नाल बाप नू याद करदे करदे अपने अंदर बल भरदे बहुत सर्विस करदे, क्योंकि सारे विश्व नू पावन बनाना है ना। योग विच कमी है ता ज्ञान विच भी कमी है। सुनदे ता ने पर धारना नहीं हुंदी, जेकर धारना घट होवे ता होरां नू भी नहीं करा सकदे। खुद धारना होवेगी होरां नू भी धारना करांगे। बाबा ने समझाया सी ओ लोग कॉन्फ्रेंस आदि करते रहते, विश्व भी शांति चाहते ने, पर शांति कदों सी, किस प्रकार दी हुई सी कुछ नहीं जानते। किस प्रकार दी शांति सी ओही चाहती है ना, ते तुसी बच्चे जानते हो। विश्व भी सुख शांति दी स्थापना हुण हो रही है। बाप आया होया है, किवें दिलवाड़ा मंदिर है, आदि देव भी ने उपर विच विश्व विच शांति दा नजारा भी है। किते भी कॉन्फ्रेंस आदि विच तुहानू बुलांदे ने, तुसी पुछो विश्व भी शांति किस प्रकार दी चाहती है। एना लक्ष्मी नारायण दे राज विच विश्व विच शांति सी। दिलवाड़ा मंदिर पूरा यादगार है। विश्व विच शांति दा सैंपल ता चाहिदा है ना। लक्ष्मी नारायण दे चित्र तो समझदे नहीं पत्थर बुद्धी ने, ओना नू दसना चाहिदा है। असी दस सकदे हां विश्व विच शांति दा सैंपल एक ता है श्री लक्ष्मी नारायण ने, फिर एना दी राजधानी भी देखना चाहते हो ता ओ भी दिलवाड़ा मंदिर विच चल के देखो। मॉडल दिखाया जावेगा ना, ओ चल के आपू विच देखो। मंदिर बनाने वाले खुद नहीं जानते, जिन्हां ने बैठ के यादगार बनाया, जिसका नाम दिलवाड़ा मंदिर रख दिता। आदि देव नू भी बिठाया ते स्वर्ग नू भी दिखाया। जिवें ओ जड़ ने ओवे तुसी हो चेतन, एस नू चैतन्य दिलवाड़ा नाम रख सकदे हो, परंतु पता नहीं किन्नी भीड़ हो जा। मनुख भी मूंज जान एक ही है, समझान विच बड़ी मेहनत लगती है ना। बहुत बच्चे नहीं समझदे ਪਲੇ ਦਰ ਤੇ ਆਪਸ ਵਿਚ ਬੈਠੇ ਨੇ ਪਰ ਸਮਝਦੇ ਕੁਝ ਵੀ ਨਹੀਂ। ਪ੍ਰਦਰਸ਼ਨੀ ਵਿਚ ਅਨੇਕ ਪ੍ਰਕਾਰ ਦੇ ਮਨੁੱਖ ਜਾਂਦੇ ਨੇ, ਬਹੁਤ ਢੇਰ ਜਾਂਦੇ ਰਹਿੰਦੇ, ਢੇਰ ਮੱਠ ਪੰਥ ਆਦਿ ਨੇ। ਵੈਸ਼ਨਵ ਧਰਮ ਵਾਲੇ ਵੀ ਨੇ, ਵੈਸ਼ਨਵ ਧਰਮ ਦਾ ਵੀ ਅਰਥ ਨਹੀਂ ਸਮਝਦੇ। ਸ਼੍ਰੀ ਕ੍ਰਿਸ਼ਨ ਦੀ ਬਾਦਸ਼ਾਹੀ ਕਿੱਥੇ ਹੈ ਨਹੀਂ ਜਾਣਦੇ। ਸ਼੍ਰੀ ਕ੍ਰਿਸ਼ਨ ਦੀ ਰਾਜਾਈ ਨੂੰ ਸਵਰਗ ਵੈਕੁੰਠ ਕਿਹਾ ਜਾਂਦਾ ਹੈ। ਬਾਬਾ ਨੇ ਕਿਹਾ, ਜਿੱਥੇ ਬੁਲਾਵਾ ਹੋਵੇ ਉੱਥੇ ਜਾ ਕੇ ਤੁਸੀਂ ਸਮਝਾਓ। ਵਿਸ਼ੇ ਵਿਚ ਸ਼ਾਂਤੀ ਕਦੋਂ ਸੀ? ਇਹ ਆਬੋ ਸਭ ਤੋਂ ਉੱਚੇ ਤੇ ਉੱਚਾ ਤੀਰਥ ਹੈ, ਕਿਉਂਕਿ ਇੱਥੇ ਬਾਪ ਵਿਸ਼ਵ ਦੀ ਸਦਗਤੀ ਕਰ ਰਹੇ ਨੇ। ਆਬੋ ਪਹਾੜੀ ਤੇ ਉਸਦਾ ਸੈਂਪਲ ਦੇਖਣਾ ਹੋਵੇ ਤਾਂ ਚੱਲ ਕੇ ਦਿਲਵਾੜਾ ਮੰਦਿਰ ਵਿਚ ਦੇਖੋ। ਵਿਸ਼ਵ ਵਿਚ ਸ਼ਾਂਤੀ ਕਿਵੇਂ ਸਥਾਪਨ ਕੀਤੀ, ਉਸਦਾ ਹੀ ਸੈਂਪਲ ਹੈ। ਸੁਣ ਕੇ ਬਹੁਤ ਖੁਸ਼ ਹੋਣਗੇ, ਜੈਨੀ ਲੋਕ ਵੀ ਖੁਸ਼ ਹੋਣਗੇ। ਤੁਸੀਂ ਕਹੋਗੇ, ਇਹ ਪ੍ਰਜਾਪਿਤਾ ਬ੍ਰਹਮਾ ਸਾਡਾ ਬਾਪ ਹੈ, ਆਦਿ ਦੇਵ ਹੈ। ਤੁਸੀਂ ਸਮਝਾਉਂਦੇ ਹੋ ਫਿਰ ਵੀ ਸਮਝਦੇ ਨਹੀਂ। ਕਹਿੰਦੇ ਨੇ ਬ੍ਰਹਮਾ ਕੁਮਾਰੀਆਂ ਪਤਾ ਨੀ ਕੀ ਕੀ ਕਹਿੰਦੀਆਂ ਰਹਿੰਦੀਆਂ ਨੇ। ਹੁਣ ਤੁਸੀਂ ਬੱਚਿਆਂ ਨੂੰ ਆਬੂ ਦੀ ਬੜੀ ਉੱਚੀ ਮਹਿਮਾ ਕਰਕੇ ਸਮਝਾਉਣੀ ਚਾਹੀਦੀ ਹੈ। ਆਬੂ ਹੈ ਵੱਡੇ ਤੇ ਵੱਡਾ ਤੀਰਥ, ਬੰਬੇ ਵਿਚ ਵੀ ਸਮਝਾ ਸਕਦੇ ਹੋ। ਆਬ ਪਹਾੜ ਵੱਡੇ ਤੇ ਵੱਡਾ ਤੀਰਥ ਹੈ, ਕਿਉਂਕਿ ਪਰਮ ਪਿਤਾ ਪਰਮਾਤਮਾ ਨੇ ਆਬੂ ਵਿਚ ਆ ਕੇ ਸਵਰਗ ਦੀ ਸਥਾਪਨਾ ਕੀਤੀ। ਕਿਵੇਂ ਸਵਰਗ ਦੀ ਰਚਨਾ ਰਚੀ? ਉਹ ਸਵਰਗ ਦਾ ਆਦਿ ਦੇਵ ਦਾ ਮਾਡਲ ਆਬੂ ਵਿਚ ਹੈ, ਜਿਸ ਨੂੰ ਕੋਈ ਮਨੁਸ਼ ਸਮਝਦੇ ਨਹੀਂ। ਅਸੀਂ ਹੁਣ ਜਾਣਦੇ ਹਾਂ, ਤੁਸੀਂ ਨਹੀਂ ਜਾਣਦੇ ਸੀ, ਇਸ ਲਈ ਅਸੀਂ ਤੁਹਾਨੂੰ ਸਮਝਾਉਂਦੇ ਹਾਂ। ਪਹਿਲੇ ਤੁਸੀਂ ਪੁੱਛੋ, ਵਿਸ਼ਵ ਵਿਚ ਸ਼ਾਂਤੀ ਕਿਸ ਪ੍ਰਕਾਰ ਜਾਂਦੇ ਹੋ, ਕਦੇ ਦੇਖੀ ਹੈ? ਵਿਸ਼ਵ ਵਿਚ ਸ਼ਾਂਤੀ ਇਹਨਾਂ ਦੇ ਯਾਨੀ ਸ਼੍ਰੀ ਲਕਸ਼ਮੀ ਨਾਰਾਇਣ ਦੇ ਰਾਜ ਵਿਚ ਸੀ। ਇਕ ਆਦਿ ਸਨਾਤਨ ਦੇਵੀ ਦੇਵਤਾ ਧਰਮ ਸੀ, ਇਹਨਾਂ ਦੀ ਡਿਨਾਸਟੀ ਦਾ ਰਾਜ ਸੀ, ਰਾਜਧਾਨੀ ਦਾ ਰਾਜ ਸੀ। ਚਲੋ ਇਹਨਾਂ ਦੀ ਰਾਜਧਾਨੀ ਦਾ ਮਾਡਲ ਤੁਹਾਨੂੰ ਆਬੋ ਵਿਚ ਦਿਖਾਈਏ। ਇਹ ਤਾਂ ਹੈ ਹੀ ਪੁਰਾਣੀ ਪਤਿਤ ਦੁਨੀਆ, ਨਵੀਂ ਦੁਨੀਆ ਨਹੀਂ ਕਹਾਂਗੇ ਨਾ। ਨਵੀਂ ਦੁਨੀਆ ਦਾ ਮਾਡਲ ਇੱਥੇ ਹੈ, ਨਵੀਂ ਦੁਨੀਆ ਹੁਣ ਸਥਾਪਨ ਹੋ ਰਹੀ ਹੈ। ਤੁਸੀਂ ਜਾਣਦੇ ਹੋ ਤਾਂ ਹੀ ਦੱਸਦੇ ਹਾਂ, ਸਾਰੇ ਨਹੀਂ ਜਾਣਦੇ, ਨਾ ਦੱਸਦੇ, ਨਾ ਸਮਝ ਵਿਚ ਆਉਂਦਾ। ਗੱਲ ਬੜੀ ਸਹਿਜ ਹੈ, ਉੱਪਰ ਵਿਚ ਸਵਰਗ ਦੀ ਰਾਜਧਾਨੀ ਖੜੀ ਹੈ, ਹੇਠਾਂ ਆਦਿ ਦੇਵ ਬੈਠਾ ਹੈ, ਜਿਸ ਨੂੰ ਐਡਮ ਵੀ ਕਹਿੰਦੇ ਨੇ। ਉਹ ਹੈ ਗ੍ਰੇਟ ਗ੍ਰੇਟ ਗ੍ਰੈਂਡ ਫਾਦਰ। ਐਵੇਂ ਤੁਸੀਂ ਮਹਿਮਾ ਸੁਣਾਓਗੇ, ਸੁਣ ਕੇ ਖੁਸ਼ ਹੋਣਗੇ। ਹੈ ਵੀ ਬਰੋਬਰ ਐਕੂਰੇਟ ਕਹੋ, ਤੁਸੀਂ ਸ਼੍ਰੀ ਕ੍ਰਿਸ਼ਨ ਦੀ ਮਹਿਮਾ ਕਰਦੇ ਹੋ ਪਰ ਜਾਣਦੇ ਕੁਛ ਨਹੀਂ। ਸ਼੍ਰੀ ਕ੍ਰਿਸ਼ਨ ਤਾਂ ਵੈਕੁੰਠ ਦਾ ਮਹਾਰਾਜਾ, ਵਿਸ਼ਵ ਦਾ ਮਾਲਿਕ ਸੀ। ਉਸਦਾ ਤੁਸੀਂ ਮਾਡਲ ਦੇਖਣਾ ਚਾਹੁੰਦੇ ਹੋ ਤਾਂ ਚਲੋ ਆਬੂ ਵਿਚ, ਤੁਹਾਨੂੰ ਵੈਕੁੰਠ ਦਾ ਮਾਡਲ ਦਿਖਾਵਾਂਗੇ। ਕਿਵੇਂ ਪੁਰਸ਼ੋਤਮ ਸੰਗਮ ਯੁਗ ਦੇ ਰਾਜਯੋਗ ਸਿੱਖਦੇ ਨੇ, ਜਿਸ ਨਾਲ ਫਿਰ ਵਿਸ਼ਵ ਦੇ ਮਾਲਿਕ ਬਣੇ ਨੇ, ਉਹ ਵੀ ਮਾਡਲ ਦਿਖਾਈਏ। ਸੰਗਮ ਯੁਗ ਦੀ ਤਪੱਸਿਆ ਵੀ ਦਿਖਾਈਏ, ਪ੍ਰੈਕਟੀਕਲ ਜੋ ਹੋਇਆ ਸੀ ਉਸਦਾ ਯਾਦਗਾਰ ਦਿਖਾਈਏ। ਸ਼੍ਰੀ ਬਾਬਾ ਜਿਸ ਨੇ ਲਕਸ਼ਮੀ ਨਾਰਾਇਣ ਦਾ ਰਾਜ ਸਥਾਪਨ ਕੀਤਾ, ਉਹਨਾਂ ਦਾ ਵੀ ਚਿੱਤਰ ਹੈ। ਅੰਬਾ ਦਾ ਵੀ ਮੰਦਿਰ ਹੈ, ਅੰਬਾ ਨੂੰ ਕੋਈ 10-20 ਪੂਜਾਵਾਂ ਨਹੀਂ, ਪੂਜਾਵਾਂ ਤਾਂ 2 ਹੀ ਹੁੰਦੀਆਂ ਨੇ। ਤੁਸੀਂ ਆਓ, ਤੁਹਾਨੂੰ ਦਿਖਾਈਏ। ਵੈਕੁੰਠ ਵੀ ਆਬੂ ਵਿਚ ਦਿਖਾਈਏ। ਆਬੂ ਵਿਚ ਬਾਪ ਨੇ ਆ ਕੇ ਸਾਰੇ ਵਿਸ਼ਵ ਨੂੰ ਹੈਵਨ ਬਣਾਇਆ, ਸਦਗਤੀ ਦਿੱਤੀ। ਆਬੂ ਸਭ ਤੋਂ ਵੱਡਾ ਤੀਰਥ ਹੈ, ਸਭ ਧਰਮ ਵਾਲਿਆਂ ਦੀ ਸਦਗਤੀ ਕਰਨ ਵਾਲਾ ਇਕ ਬਾਪ ਹੈ। ਉਹਨਾਂ ਦਾ ਯਾਦਗਾਰ ਚਲੋ, ਤੁਹਾਨੂੰ ਆਬੂ ਵਿਚ ਦਿਖਾਈਏ। ਆਬੂ ਦੀ ਤੁਸੀਂ ਬਹੁਤ ਮਹਿਮਾ ਕਰ ਸਕਦੇ ਹੋ, ਤੁਹਾਨੂੰ ਸਭ ਯਾਦਗਾਰ ਦਿਖਾਈਏ। ਕ੍ਰਿਸ਼ਨ ਲੋਕ ਵੀ ਜਾਣਨਾ ਚਾਹੁੰਦੇ ਨੇ, ਭਾਰਤ ਦਾ ਪ੍ਰਾਚੀਨ ਰਾਜਯੋਗ ਕਿਸਨੇ ਸਿਖਾਇਆ, ਕੀ ਚੀਜ਼ ਸੀ, ਬੋਲੋ। ਚਲੋ ਆਬੂ ਵਿਚ ਚੱਲ ਕੇ ਦਿਖਾਈਏ। ਵੈਕੁੰਠ ਵੀ ਪੂਰਾ ਐਕੂਰੇਟ ਬਣਾਇਆ ਹੋਇਆ ਹੈ, ਉਪਰ ਛੱਤ ਵਿਚ ਤੁਸੀਂ ਅਜਿਹਾ ਨਹੀਂ ਬਣਾ ਸਕਦੇ, ਇਹ ਚੰਗੀ ਰੀਤੀ ਦੱਸਣਾ ਹੈ। ਟੂਰਿਸਟ ਧੱਕਾ ਖਾਂਦੇ ਨੇ, ਉਹ ਵੀ ਆ ਕੇ ਸਮਝ। ਤੁਹਾਡਾ ਆਬੂ ਦਾ ਨਾਮ ਬਾਲਾ ਹੋ ਗਿਆ ਤਾਂ ਬਹੁਤ ਆਣਗੇ। ਆਬੂ ਬਹੁਤ ਮਸ਼ਹੂਰ ਹੋ ਜਾਵੇਗਾ ਜਦੋਂ ਕੋਈ ਪੁੱਛਦੇ ਨੇ ਵਿਸ਼ੇ ਵਿੱਚ ਸ਼ਾਂਤੀ ਕਿਵੇਂ ਹੋਵੇ। ਸੰਮੇਲਨ ਆਦਿ ਵਿੱਚ ਨਿਮੰਤਰਣ ਦਿੰਦੇ ਨੇ, ਪੁੱਛਣਾ ਚਾਹੀਦਾ ਹੈ ਵਿਸ਼ੇ ਵਿੱਚ ਸ਼ਾਂਤੀ ਕਦੋਂ ਸੀ ਉਹ ਜਾਣਦੇ ਹੋ। ਵਿਸ਼ੇ ਵਿੱਚ ਸ਼ਾਂਤੀ ਕਿਵੇਂ ਸੀ ਚਲੋ ਤੁਹਾਨੂੰ ਸਮਝਾਈਏ, ਮਾਡਲ ਆਦਿ ਸਭ ਦਿਖਾਈਏ। ਅਜਿਹੇ ਮਾਡਲ ਹੋਰ ਕਿੱਥੇ ਵੀ ਨਹੀਂ। ਆਬੂ ਹੀ ਸਭ ਤੋਂ ਵੱਡਾ ਉੱਚੇ ਤੇ ਉੱਚਾ ਤੀਰਥ ਹੈ ਜਿਸ ਵਿੱਚ ਬਾਪ ਨੇ ਆ ਕੇ ਵਿਸ਼ਵ ਵਿੱਚ ਸ਼ਾਂਤੀ ਸਰਵ ਦੀ ਸਦਗਤੀ ਕੀਤੀ। ਇਹ ਗੱਲਾਂ ਹੋਰ ਕੋਈ ਨਹੀਂ ਜਾਣਦੀ, ਤੁਹਾਡੇ ਵਿੱਚ ਵੀ ਨੰਬਰਵਾਰ ਨੇ ਭਲੇ ਵੱਡੇ ਵੱਡੇ ਮਹਾਰਥੀ ਮਿਊਜ਼ੀਅਮ ਆਦਿ ਸੰਭਾਲਣ ਵਾਲੇ ਨੇ, ਪਰ ਠੀਕ ਤਰ੍ਹਾਂ ਕਿਸੇ ਨੂੰ ਸਮਝਾਉਂਦੇ ਨੇ ਜਾਂ ਨਹੀਂ। ਬਾਬਾ ਰੀਡ ਤਾਂ ਕਰਦੇ ਨੇ, ਬਾਬਾ ਸਭ ਕੁਝ ਸਮਝਦੇ ਨੇ, ਜੋ ਵੀ ਜਿੱਥੇ ਵੀ ਹੈ ਉਹਨਾਂ ਨੂੰ ਸਮਝਦੇ ਨੇ। ਕੌਣ ਕੌਣ ਪੁਰਸ਼ਾਰਥ ਕਰਦੇ ਨੇ, ਕੀ ਪਦ ਪਾਣਗੇ। ਇਸ ਸਮੇਂ ਜੇ ਕੋਈ ਮਰ ਜਾਵੇ ਤਾਂ ਕੁਝ ਵੀ ਪਦ ਪਾ ਨਹੀਂ ਸਕਣਗੇ। ਯਾਦ ਦੀ ਯਾਤਰਾ ਦੀ ਮਿਹਨਤ ਉਹ ਸਮਝ ਨਹੀਂ ਸਕਦੇ। ਬਾਬਾ ਰੋਜ ਰੋਜ ਨਵੀਆਂ ਨਵੀਆਂ ਗੱਲਾਂ ਸਮਝਾਉਂਦੇ ਨੇ, ਐਵੇਂ ਐਵੇਂ ਸਮਝਾ ਕੇ ਲਿਆਓ, ਇੱਥੇ ਯਾਦਗਾਰ ਕਾਇਮ ਨੇ। ਬਾਬਾ ਕਹਿੰਦੇ ਨੇ ਮੈਂ ਵੀ ਇੱਥੇ ਹਾਂ, ਆਦਿ ਦੇਵ ਵੀ ਇੱਥੇ ਹੈ, ਵੈਕੁੰਠ ਵੀ ਇੱਥੇ ਹੈ। ਆਬੂ ਦੀ ਬੜੀ ਭਾਰੀ ਮਹਿਮਾ ਹੋ ਜਾਏਗੀ, ਆਬੂ ਪਤਾ ਨੀ ਕੀ ਹੋ ਜਾਵੇਗਾ। ਜਿਵੇਂ ਦੇਖੋ ਕੁਰੂਸ਼ੇਤਰ ਨੂੰ ਚੰਗਾ ਬਣਾਉਣ ਦੇ ਲਈ ਕਰੋੜੋ ਰੁਪਿਆ ਉਡਾਉਂਦੇ ਰਹਿੰਦੇ ਨੇ, ਕਿੰਨੇ ਢੇਰ ਮਨੁੱਖ ਜਾ ਕੇ ਉੱਥੇ ਇਕੱਠੇ ਹੁੰਦੇ ਨੇ। ਐਨੀ ਬਦਬੂ ਗੰਦਗੀ ਹੁੰਦੀ ਹੈ, ਗੱਲ ਨਾ ਪੁੱਛੋ ਕਿੰਨੀ ਭੀੜ ਹੁੰਦੀ ਹੈ। ਸਮਾਚਾਰ ਆਇਆ ਸੀ ਭਜਨ ਮੰਡਲੀ ਦੀ ਇੱਕ ਬੱਸ ਨਦੀ ਵਿੱਚ ਡੁੱਬ ਗਈ। ਇਹ ਸਭ ਦੁੱਖ ਹੈ ਨਾ, ਅਕਾਲੇ ਮ੍ਰਿਤਯੂ ਹੁੰਦੀ ਰਹਿੰਦੀ ਹੈ, ਉੱਥੇ ਅਜਿਹਾ ਕੁਝ ਨਹੀਂ ਹੁੰਦਾ। ਇਹ ਸਭ ਗੱਲਾਂ ਤੁਸੀਂ ਸਮਝਾ ਸਕਦੇ ਹੋ। ਬਾਤਚੀਤ ਕਰਨ ਵਾਲਾ, ਗੱਲਬਾਤ ਕਰਨ ਵਾਲਾ ਬੜਾ ਸੈਂਸੀਬਲ ਚਾਹੀਦਾ ਹੈ। ਬਾਬਾ ਗਿਆਨ ਦਾ ਪੰਪ ਕਰ ਰਹੇ ਨੇ, ਬੁੱਧੀ ਵਿੱਚ ਬਿਠਾ ਰਹੇ ਨੇ। ਦੁਨੀਆਂ ਇਹਨਾਂ ਗੱਲਾਂ ਨੂੰ ਨਹੀਂ ਸਮਝਦੀ, ਉਹ ਸਮਝਦੇ ਨੇ ਨਵੀਂ ਦੁਨੀਆਂ ਦਾ। ਸੈਰ ਕਰਨ ਜਾਂਦੇ ਹਾਂ, ਬਾਬਾ ਕਹਿੰਦੇ ਨੇ ਹੁਣ ਇਹ ਪੁਰਾਣੀ ਦੁਨੀਆਂ ਗਈ ਕਿ ਗਈ। ਉਹ ਤਾਂ ਸਮਝਦੇ ਨੇ ਹਾਲੇ 40,000 ਵਰੇ ਪਏ ਨੇ। ਤੁਸੀਂ ਦੱਸਦੇ ਹੋ ਸਾਰਾ ਕਲਪ ਹੀ 5,000 ਸਾਲ ਦਾ ਹੈ। ਪੁਰਾਣੀ ਦੁਨੀਆਂ ਦਾ ਮੌਤ ਸਾਹਮਣੇ ਖੜਾ ਹੈ। ਇਸ ਨੂੰ ਕਿਹਾ ਜਾਂਦਾ ਗੋਰ ਹਨੇਰਾ। ਕੁੰਭਕਰਨ ਦੀ ਨੀਂਦ ਵਿੱਚ ਸੋਏ ਪਏ ਨੇ। ਕੁੰਭਕਰਨ ਅੱਧਾ ਕਲਪ ਸੌਂਦਾ ਸੀ, ਅੱਧਾ ਕਲਪ ਜਾਗਦਾ ਸੀ। ਤੁਸੀਂ ਹੀ ਕੁੰਭਕਰਨ ਸੀ, ਇਹ ਖੇਡ ਵਰਾ ਵੰਡਰਫੁਲ ਹੈ। ਇਹਨਾਂ ਗੱਲਾਂ ਨੂੰ ਸਭ ਥੋੜੀ ਸਮਝ ਸਕਦੇ ਨੇ। ਕਈ ਤਾਂ ਐਵੇਂ ਹੀ ਭਾਵਨਾ ਵਿੱਚ ਆ ਜਾਂਦੇ, ਸੁਣਦੇ ਰਹਿੰਦੇ ਨੇ, ਸਭ ਜਾ ਰਹੇ ਨੇ ਤਾਂ ਉਹ ਵੀ ਚੱਲ ਪੈਂਦੇ। ਉਹਨਾਂ ਨੂੰ ਦੱਸਦੇ ਹਾਂ ਅਸੀਂ ਸ਼ਿਵ ਬਾਬਾ ਕੋਲ ਜਾਂਦੇ ਹਾਂ। ਸ਼ਿਵ ਬਾਬਾ ਸਵਰਗ ਦੀ ਸਥਾਪਨਾ ਕਰਦੇ ਨੇ। ਉਸ ਬੇਹਦ ਦੀ ਬਾਪ ਨੂੰ ਯਾਦ ਕਰਨ ਨਾਲ ਬੇਹਦ ਦਾ ਵਰਸਾ ਮਿਲਦਾ ਹੈ। ਬਸ ਉਹ ਤਾਂ ਕਹਿ ਦਿੰਦੇ ਸ਼ਿਵ ਬਾਬਾ ਅਸੀਂ ਤੁਹਾਡੇ ਬੱਚੇ ਹਾਂ, ਤੁਹਾਡੇ ਤੋਂ ਜ਼ਰੂਰ ਵਰਸਾ ਪਾਵਾਂਗੇ। ਭਗਤੀ ਮਾਰਗ ਵਿੱਚ ਹੈ ਅਲੱਗ ਕਾਲ ਦਾ ਸੁੱਖ। ਭਾਵਨਾ ਦਾ ਪਾੜਾ ਦੇਖੋ ਕਿੰਨਾ ਥੋੜਾ ਮਿਲਦਾ। ਤੁਸੀਂ ਬੱਚੇ ਜਾਣਦੇ ਹੋ ਬੇਹਦ ਦੇ ਬਾਪ ਤੋਂ ਬੇਹਦ ਦਾ ਵਰਸਾ ਮਿਲਦਾ ਹੈ। ਉੱਥੇ ਹੈ ਭਾਵਨਾ ਦਾ ਅਲੱਗ ਕਾਲ ਦਾ ਸੁੱਖ ਦਾ ਵਰਸਾ, ਸੁੱਖ ਦਾ ਪਹਾੜਾ। ਇੱਥੇ ਤੁਹਾਨੂੰ ਮਿਲਦਾ ਹੈ 21 ਜਨਮਾਂ ਦੇ ਲਈ ਭਾਵਨਾ ਦਾ ਪਹਾੜਾ, ਬਾਕੀ ਸਾਕਸ਼ਤਕਾਰਾਂ ਦੀ ਕੁਝ ਵੀ ਨਹੀਂ। ਕੋਈ ਕਹਿੰਦੇ ਨੇ ਸਾਕਸ਼ਤਕਾਰ ਹੋਵੇ ਤਾਂ ਬਾਬਾ ਸਮਝ ਜਾਂਦੇ ਨੇ, ਹਾਲੇ ਕੁਝ ਵੀ ਸਮਝਿਆ ਹੀ ਨਹੀਂ ਹੈ। ਸਾਕਸ਼ਤਕਾਰ ਹੀ ਕਰਨਾ ਹੈ ਤਾਂ ਜਾ ਕੇ ਨੌਂਦਾ ਭਗਤੀ ਕਰੋ, ਉਸ ਨਾਲ ਕੁਝ ਮਿਲਦਾ ਨਹੀਂ ਹੈ। ਕਰਕੇ ਦੂਜੇ ਜਨਮ ਵਿੱਚ ਕੁਝ ਚੰਗਾ ਬਣ ਜਾਓਗੇ, ਕੋਈ ਚੰਗਾ ਭਗਤ ਹੋਵੇਗਾ ਤਾਂ ਚੰਗਾ ਜਨਮ ਮਿਲੇਗਾ। ਇਹ ਗੱਲ ਨਿਆਰੀ ਹੈ। ਹੁਣ ਪੁਰਾਣੀ ਦੁਨੀਆਂ ਬਦਲ ਰਹੀ ਹੈ, ਬਾਪ ਆਉਂਦੇ ਹੀ ਨੇ ਨਵੀਂ ਦੁਨੀਆਂ ਬਣਾਉਣ। ਦੁਨੀਆਂ ਬਦਲਣ ਵਾਲਾ ਇੱਕ ਬਾਪ ਹੀ ਹੈ। ਯਾਦਗਾਰ ਖੜਾ ਹੈ ਨਾ, ਪੁਰਾਣਾ ਮੰਦਿਰ ਵੀ ਹੈ। ਕੁਝ ਟੁੱਟਦਾ ਕਰਦਾ ਹੈ ਤਾਂ ਉਸ ਦੀ ਮੁਰੰਮਤ ਕਰਾਉਂਦੇ ਰਹਿੰਦੇ ਨੇ, ਪਰ ਉਹ ਸ਼ੋਭਾ ਤਾਂ ਘੱਟ ਹੋ ਹੀ ਜਾਂਦੀ ਹੈ ਨਾ। ਇਹ ਸਭ ਵਿਨਾਸ਼ੀ ਚੀਜ਼ਾਂ ਨੇ ਬਾਪ ਸਮਝਾਉਂਦੇ ਨੇ ਬੱਚੇ ਇੱਕ ਤਾਂ ਆਪਣੇ ਕਲਿਆਣ ਦੇ ਲਈ ਆਪਣੇ ਆਪ ਨੂੰ ਆਤਮਾ ਸਮਝ ਕੇ ਬਾਪ ਨੂੰ ਯਾਦ ਕਰੋ ਤਾਂ ਤੁਹਾਡੇ ਵੀ ਕਰਮ ਵਿਨਾਸ਼ ਹੋਣਗੇ ਪੜ੍ਹਾਈ ਦੀ ਗੱਲ ਹੈ ਬਾਕੀ ਇਹ ਜੋ ਮਥੁਰਾ ਵਿਚ ਵਰਿੰਦਾਵਨ ਕੁੰਜ ਗਲੀ ਆਦਿ ਬੈਠ ਬਣਾਏ ਨੇ ਇਹ ਕੁਝ ਵੀ ਨਹੀਂ ਹੈ ਨਾ ਕੋਈ ਗੋਪ ਗੋਪੀਆਂ ਦਾ ਖੇਡ ਹੈ ਇਹ ਸਮਝਾਉਣ ਦੇ ਲਈ ਬੜੀ ਮਿਹਨਤ ਕਰਨੀ ਪੈਂਦੀ ਹੈ ਇਕ ਇਕ ਪੁਆਇੰਟ ਨੂੰ ਚੰਗੀ ਤਰ੍ਹਾਂ ਬੈਠ ਕੇ ਸਮਝਾਓ ਕਾਨਫਰੰਸ ਆਦਿ ਵਿਚ ਚਾਹੀਦੀ ਹੈ ਯੋਗ ਵਾਲਾ ਤਲਵਾਰ ਵਿਚ ਜੌਹਰ ਨਹੀਂ ਹੋਵੇਗਾ ਤਾਂ ਤੀਰ ਵੀ ਨਹੀਂ ਲੱਗੇਗਾ ਤਾਂ ਬਾਪ ਕਹਿੰਦੇ ਨੇ ਹਾਲੇ ਅਦੀ ਅਜੇ ਦੇਰੀ ਹੈ ਹੁਣ ਮੰਨ ਲੈਣ ਕਿ ਪਰਮਾਤਮਾ ਸਰਵ ਵਿਆਪੀ ਨਹੀਂ ਤਾਂ ਇੱਥੇ ਹੀ ਭੀੜ ਲੱਗ ਜਾਵੇ ਪਰ ਹਾਲੇ ਟਾਈਮ ਨਹੀਂ ਆਇਆ ਬਸ ਇਕ ਮੁੱਖ ਗੱਲ ਸਮਝ ਜਾਣ ਕਿ ਰਾਜਯੋਗ ਬਾਪ ਨੇ ਸਿਖਾਇਆ ਸੀ ਜੋ ਇਸ ਸਮੇਂ ਸਿੱਖ ਰਹੇ ਨੇ ਜੋ ਇਸ ਸਮੇਂ ਵੀ ਸਿੱਖ ਰਹੇ ਨੇ ਪਰ ਉਸ ਦੇ ਬਦਲੇ ਜਿਸਦਾ ਨਾਮ ਪਾਇਆ ਉਹ ਤਾਂ ਸਾਂਵਰਾ ਹੈ ਕਿੰਨੀ ਵੱਡੀ ਭੁੱਲ ਹੈ ਇਸ ਨਾਲ ਹੀ ਤੁਹਾਡਾ ਬੇੜਾ ਡੁੱਬ ਗਿਆ ਬਾਪ ਸਮਝਾਉਂਦੇ ਨੇ ਇਹ ਪੜ੍ਹਾਈ ਸੋਰਸ ਆਫ ਇਨਕਮ ਹੈ ਖੁਦ ਬਾਪ ਮਨੁੱਖ ਤੋਂ ਦੇਵਤਾ ਬਣਾਉਂਦੇ ਲਈ ਤੁਹਾਨੂੰ ਪੜ੍ਹਾਉਣ ਆਉਂਦੇ ਨੇ ਇਸ ਵਿਚ ਪਵਿੱਤਰ ਜ਼ਰੂਰ ਬਣਨਾ ਹੈ ਦੈਵੀ ਗੁਣ ਵੀ ਜ਼ਰੂਰ ਧਾਰਨ ਕਰਨੇ ਨੇ ਨੰਬਰਵਾਰ ਤਾਂ ਹੁੰਦੇ ਹੀ ਨੇ ਜੋ ਵੀ ਸੈਂਟਰਸ ਨੇ ਸਭ ਵਿਚ ਨੰਬਰਵਾਰ ਨੇ ਇਹ ਸਾਰੀ ਰਾਜਧਾਨੀ ਸਥਾਪਨ ਹੋ ਰਹੀ ਹੈ ਮਾਸੀ ਦਾ ਘਰ ਥੋੜੇ ਹੀ ਹੈ ਬੋਲੋ ਸਵਰਗ ਕਿਹਾ ਜਾਂਦਾ ਸਤਯੁਗ ਨੂੰ ਪਰ ਉਥੋਂ ਦਾ ਰਾਜ ਕਿਵੇਂ ਚੱਲਦਾ ਹੈ ਦੇਵਤਾਵਾਂ ਦਾ ਝੁੰਡ ਦੇਖਣਾ ਹੋਵੇ ਤਾਂ ਚੱਲੋ ਆਪੂ ਕੋਈ ਅਜਿਹੀ ਜਗ੍ਹਾ ਹੈ ਨਹੀਂ ਜਿੱਥੇ ਛੱਤ ਵਿਚ ਰਾਜਾਈ ਦਿਖਾਈ ਹੋਵੇ ਭਲੇ ਅਜਮੇਰ ਵਿਚ ਸਵਰਗ ਦਾ ਮਾਡਲ ਹੈ ਪਰ ਉਹ ਤਾਂ ਗੱਲ ਹੀ ਹੋਰ ਹੈ ਇੱਥੇ ਤਾਂ ਆਦਿ ਦੇਵ ਵੀ ਹੈ ਨਾ ਸਾਜੋ ਕਿਸ ਨੇ ਕਿਵੇਂ ਸਥਾਪਨ ਕੀਤਾ ਇੱਥੇ ਐਕੂਰੇਟ ਯਾਦਗਾਰ ਨੇ ਅਸੀਂ ਚੇਤਨਯ ਦਿਲਵਾੜਾ ਨਾਮ ਨਹੀਂ ਲਿਖ ਸਕਦੇ ਜਦੋਂ ਮਨੁੱਖ ਖੁਦ ਸਮਝ ਜਾਣਗੇ ਆਪੇ ਹੀ ਕਹਿਣਗੇ ਤੁਸੀਂ ਲਿਖੋ ਹੁਣ ਨਹੀਂ ਹੁਣ ਤਾਂ ਦੇਖੋ ਥੋੜੀ ਜਿਹੀ ਗੱਲ ਵਿਚ ਕੀ ਕਰ ਦਿੰਦੇ ਨੇ ਕ੍ਰੋਧੀ ਬਹੁਤ ਹੁੰਦੇ ਨੇ ਦੇਹ ਅਭਿਮਾਨ ਹੈ ਨਾ ਦੇਹੀ ਅਭਿਮਾਨੀ ਕੋਈ ਹੋ ਨਾ ਸਕੇ ਸਿਵਾਏ ਤੁਸੀਂ ਬੱਚਿਆਂ ਦੇ ਪੁਰਸ਼ਾਰਥ ਕਰਨਾ ਹੈ ਐਵੇਂ ਨਹੀਂ ਕਿ ਨਸੀਬ ਵਿਚ ਹੋਵੇਗਾ ਤਾਂ ਹੋ ਜਾਏਗਾ ਪੁਰਸ਼ਾਰਥੀ ਐਵੇਂ ਨਹੀਂ ਕਹਿਣਗੇ ਉਹ ਤਾਂ ਪੁਰਸ਼ਾਰਥ ਹੀ ਕਰਦੇ ਰਹਿਣਗੇ ਫਿਰ ਜਦੋਂ ਫੇਲ ਹੁੰਦੇ ਨੇ ਉਦੋਂ ਕਿਹਾ ਜਾਂਦਾ ਤਕਦੀਰ ਵਿਚ ਜੋ ਸੀ ਅੱਛਾ ਮਿੱਠੇ ਮਿੱਠੇ ਸਿੱਖ ਲਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਤੇ ਗੁੱਡ ਮਾਰਨਿੰਗ ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਨੂੰ ਨਮਸਤੇ 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 ਜੀ ਧਾਰਨਾ ਦੇ ਲਈ ਮੁੱਖ ਸਾਰ ਪਹਿਲੀ ਧਾਰਨਾ ਦੇਹੀ ਅਭਿਮਾਨੀ ਬਣਨ ਦਾ ਪੂਰਾ ਪੂਰਾ ਪੁਰਸ਼ਾਰਥ ਕਰਨਾ ਹੈ ਐਵੇਂ ਕਦੇ ਨਹੀਂ ਸੋਚਣਾ ਜੋ ਨਸੀਬ ਵਿਚ ਹੋਵੇਗਾ ਸੈਂਸੀਬਲ ਬਣਨਾ ਹੈ ਦੂਜਾ ਗਿਆਨ ਸੁਣ ਕੇ ਉਸ ਨੂੰ ਸਵਰੂਪ ਵਿਚ ਲਿਆਉਣਾ ਹੈ ਯਾਦ ਦਾ ਜੋਹਰ ਧਾਰਨ ਕਰ ਫਿਰ ਸੇਵਾ ਕਰਨੀ ਹੈ ਸਭ ਨੂੰ ਆਪੋ ਮਹਾਨ ਤੀਰਥ ਦੀ ਮਹਿਮਾ ਸੁਣਾਉਣੀ ਹੈ ਵਰਦਾਨ ਹੈ ਇਕ ਬਾਬਾ ਸ਼ਬਦ ਦੀ ਸਮ੍ਰਿਤੀ ਨਾਲ ਯਾਦ ਤੇ ਸੇਵਾ ਵਿਚ ਰਹਿਣ ਵਾਲੇ ਸੱਚੇ ਯੋਗੀ ਸੱਚੇ ਸੇਵਾਧਾਰੀ ਭਵ ਇਕ ਬਾਬਾ ਸ਼ਬਦ ਦੀ ਸਮ੍ਰਿਤੀ ਨਾਲ ਯਾਦ ਤੇ ਸੇਵਾ ਵਿਚ ਰਹਿਣ ਵਾਲੇ ਸੱਚੇ ਯੋਗੀ ਸੱਚੇ ਸੇਵਾਧਾਰੀ ਭਵ ਤੁਸੀਂ ਬੱਚੇ ਮੂੰਹ ਤੋਂ ਮਨ ਤੋਂ ਵਾਰ ਵਾਰ ਬਾਬਾ ਸ਼ਬਦ ਕਹਿੰਦੇ ਹੋ ਬੱਚੇ ਹੋ ਤਾਂ ਬਾਬਾ ਸ਼ਬਦ ਯਾਦ ਆਉਣਾ ਜਾਂ ਸੋਚਣਾ ਹੀ ਯੋਗ ਹੈ ਮੂੰਹ ਤੋਂ ਵਾਰ ਵਾਰ ਬਾਬਾ ਬਾਬਾ ਕਹਿਣਾ ਬਾਬਾ ਐਵੇਂ ਕਹਿੰਦੇ ਨੇ ਬਾਬਾ ਨੇ ਇਹ ਕਿਹਾ ਇਹੀ ਸੇਵਾ ਹੈ ਲੇਕਿਨ ਇਸ ਸ਼ਬਦ ਬਾਬਾ ਸ਼ਬਦ ਨੂੰ ਕੋਈ ਦਿਲ ਤੋਂ ਕਹਿਣ ਵਾਲੇ ਕੋਈ ਦਿਮਾਗ ਦੀ ਨੌਲੇਜ ਤੋਂ जो दिन तो कहंदे ने ओना नू दिल विच सदा प्रत्यक्ष प्राप्ति खुशी ते शक्ति मिलती है। दिमाग वाले नू बोलन समय खुशी हुंदी सदा काल दी नहीं स्लोगन है। परमात्मा रूपी क्षमा ते फिदा होने वाले ही सच्चे परवाने ने परमात्मा रूपी क्षमा ते फिदा होने वाले ही सच्चे परवाने ने। ओम शांति।